ਮਿਰਤ ਮੋਹੰਗ ਅਲਪ ਬੁੱਧਿਅੰਗ ਰਚੰਤ ਬਨਤਾ ਬਿਨੋਦ ਸਾਹੰਗ।
ਜਿਹੜੀ ਬਾਹਲੀ ਦੇਈ ਹੈ ਨਾ ਪੰਜ ਤੱਤਾਂ ਦੀ, ਇਹਨੂੰ ਮਿਰਤਕ ਸਰੀਰ ਕਹਿੰਦੇ ਨੇ, ਮਿਰਤਕ ਪਿੰਡ। ਇਹਦੇ ਨਾਲ ਜਿਹੜਾ ਮੋਹ ਹੈ ਆਪਣਾ ਚਾਹੇ ਕਿਸੇ ਦੂਜੇ ਦਾ, ਅਲਪ ਬੁੱਧੀ ਦਾ ਕੰਮ, ਥੋੜੀ ਬੁੱਧੀ ਵਾਲਿਆਂ ਦਾ ਕੰਮ। ਅਲਪ ਬੁੱਧੰ ਰਚੰਤ ਬਨਤਾ ਬਿਨੋਦ ਸਾਹੰ, ਇਸੇ ਕਰਕੇ ਬਨਤਾ ਬਿਨੋਦ ਦੇ ਵਿੱਚ ਇਹ ਰਚਿਆ ਵਿਚਿਆ ਹੋਇਆ ਹੈ, ਆਪਣੇ ਬੋਲ ਨੂੰ ਭੁੱਲਿਆ ਹੋਇਆ। ਰਚੰਤ ਬਨਤਾ ਬਿਨੋਦ ਸਾਹੰ, ਤਾਂ ਹੀ ਇਹ ਬਨਤਾ ਬਿਨੋਦ ਦੇ ਵਿੱਚ ਅਲਪ ਬੁੱਧੀ ਕਰਕੇ ਮ੍ਰਿਤਕ ਸਰੀਰ ਦੇ ਨਾਲ ਜੁੜਿਆ ਹੋਇਆ। ਮ੍ਰਿਤਕ ਸਰੀਰ ਦਾ ਨਾਮ ਉਹ ਹੈ। ਹਾਂਜੀ
ਠੀਕ ਹੈ ਜੀ। ਮ੍ਰਿਤ ਮੋਹੰਗ ਅਲਪ ਬੁੱਧਿਅੰਗ ਰਚੰਤ ਬਨਿਤਾ ਬਿਨੋਦ ਸਾਹੰਗ। ਸਾਹੰਗ ਕੀ ਹੁੰਦਾ ਜੀ?
ਆਪਣੇ ਆਪ ਨੂੰ ਗਿਆਨੀ ਸਮਝਦੇ ਨੇ, ਉਹ ਵੀ ਅਲਪ ਬੁੱਧੀ ਵਾਲੇ ਨੇ, ਸਮਝੋ। ਜੇ ਬਾਹਰਲੇ ਸਰੀਰ ਤੇ ਹੀ ਖੜੇ ਨੇ, ਉਹ ਬਾਹਰਲੇ ਸਰੀਰ ਦੀ ਗੱਲ ਕਰਦੇ ਨੇ। ਬਾਹਰਲੇ ਸਰੀਰ ਦਾ ਉਹ ਜਿਹੜੇ ਮੂਰਤੀ ਪੂਜਾ ਵਾਲਿਆਂ ਨੂੰ ਕਿਹਾ ਹੋਇਆ ਨਾ।
ਅੱਛਾ ਜੀ।
ਸਾਡੇ ਵੀ ਜਿਹੜੇ ਇਤਿਹਾਸ ਦੀ ਗੱਲ ਕਰਦੇ ਨੇ, ਬਾਹਰਲੇ ਸਰੀਰਾਂ ਨਾਲ ਜੁੜੇ ਹੋਏ ਨੇ ਇਤਿਹਾਸ ਗੱਲਾਂ ਕਰਨ ਵਾਲੇ।
ਠੀਕ ਹੈ। ਇਹਨਾਂ ਨੇ ਸਾਹੰਗ ਦਾ ਮਤਲਬ ਲਿਆ ਉਤਸ਼ਾਹ।
ਉਤਸ਼ਾਹ ਉਹਨਾਂ ਨੇ ਗਿਆਨਵਾਨ ਵੀ ਜੇ ਆਦਮੀ ਨੇ ਕੋਈ, ਜਿਹੜੇ ਆਗੂ ਨੇ ਧਾਰਮਿਕ, ਉਹਨਾਂ ਦੀ ਗੱਲ ਵੀ ਅਲਪ ਬੁੱਧਨ ਨੇ ਉਹ ਕਿਹਾ ਤਾਂ ਪੰਡਿਤ ਰੂਪ ਗੱਲ ਇਹ ਜਿਹੜਾ ਗੁਰੂ ਬਣਿਆ ਬੈਠਾ।
ਅੱਛਾ ਜੀ।
ਜੀਵ ਨੂੰ ਤਾਂ ਤੂੰ ਉਪਦੇਸ਼ ਕਰਦਾ, ਜੀਵ ਨੂੰ ਕਿੱਦਾਂ ਵਿਚਾਰੇ ਨੂੰ ਉਪਦੇਸ਼ ਹੋ ਜੂ, ਤੂੰ ਤਾਂ ਆਪ ਰਜੇ ਹੋਏ। ਇਹਨਾਂ ਨੇ ਆਗੂ ਨੂੰ ਕਿਹਾ ਜਿਹੜਾ ਆਗੂ ਹੈ, ਅੰਧੇ ਗੁਰੂ ਨੂੰ ਕਿਹਾ, ਗੁਰੂ ਜੀ ਨਾਲ ਕਹਿੰਦੇ ਗੁਰਬਾਣੀ ਅਟੈਕ ਕਰਦੀ ਆਗੂ ਤੇ, ਮੂਰਖੰਦ ਕੋਰ ਤੇ ਕੀ ਕਰਨਾ ਅਟੈਕ, ਚੋਰ ਆਰਾਮ ਖੋਰ ਤੇ ਕਰ ਦੋ, ਇਹ ਉਲਟੀ ਸਿੱਖਿਆ ਦੇ ਰਿਹਾ।
ਠੀਕ ਹੈ ਜੀ। ਇਹ ਹੈ ਜੀ ਰਚੰਤ ਬਨਤਾ ਬਿਨੋਦ ਸਾਹੰਗ। ਕੀ ਆਪਾਂ ਇਹਦਾ ਭਾਵ ਲਵਾਂਗੇ ਜੀ?
ਮਤਲਬ ਹੈ ਆ ਜਿਹੜੇ ਬੜੇ ਬੜੇ ਸੰਤ ਨੇ ਆਪਣੇ ਆਪ ਨੂੰ ਕਹੋਗੇ, ਰਿਸ਼ੀ ਮੁਨੀ ਸੀ, ਉਹਨਾਂ ਸਾਰਿਆਂ ਵਿੱਚ ਆ ਜਾਂਦੇ ਨੇ ਬਨਤਾ ਬਿਨੋਦ ਦੇ ਵਿੱਚ। ਜੇ ਰਾਮ ਚੰਦਰ ਵੀ ਸੀ, ਚੱਲ ਉਹ ਵੀ ਆ ਗਿਆ ਵਿੱਚ, ਜਾਂ ਸੀਤਾ ਚਲੀ ਗਈ ਰੋਂਦਾ ਫਿਰਦਾ, ਉਹ ਵਾ ਫਿਰਦਾ, ਇਹ ਬਹੁਤ ਦੂਰ ਤੇ ਜਾਂਦੀ ਹੈ ਗੱਲ ਜੇ ਵਿਚਾਰੀਏ ਪਿੱਛੇ। ਫਿਰ ਸ਼ਾਹ ਪਾਤਸ਼ਾਹ, ਸ਼ਾਹ ਜਿਹੜਾ ਗਿਆਨ ਦਿੰਦਾ ਉਹ ਸ਼ਾਹ ਹੈ ਬਸ।
ਇਹ ਰਚਿਆ ਹੋਇਆ ਕੋਈ ਬਨਿਤਾ ਬਿਨੋਦ ਦੇ ਉਤਸ਼ਾਹ ਚ ਲੱਗਦਾ, ਇਸ ਤਰ੍ਹਾਂ ਗੱਲ ਸਹੀ ਲੱਗਦੀ?
ਸ਼ਾਹ ਨੂੰ ਇਹਦਾ ਉਤਸ਼ਾਹ ਨਹੀਂ ਹੈ, ਉਤਸ਼ਾਹ ਨਹੀਂ ਹੁੰਦਾ ਬਨਤਾ ਬਿਨੋਦ ਦਾ, ਮੋਹ ਹੁੰਦਾ ਉਤਸ਼ਾਹ ਦਾ, ਉਹ ਤਾਂ ਮੋਹ ਹੈ। ਜਿਹੜੇ ਚੰਗੇ ਚੰਗੇ ਗਿਆਨੀ ਵੀ ਨੇ, ਗਿਆਨਵਾਨ ਨੇ, ਉਹ ਅਲਪ ਬੁੱਧੀ ਵਾਲੇ ਨੇ, ਜੇ ਉਹ ਬਨਤਾ ਬਿਨੋਦ ਦੇ ਵਿੱਚ ਰਚੇ ਹੋਏ ਨੇ, ਬਾਹਰਲੇ ਸਰੀਰ ਨਾਲ ਜੁੜੇ ਹੋਏ ਨੇ, ਆਹ ਇਹਦਾ ਮਤਲਬ। ਭਾਵੇਂ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਮੰਨਦੇ ਨੇ, ਭਾਵੇਂ ਉਹ ਗੁਰੂ ਬਣੇ ਬੈਠੇ ਨੇ, ਭਾਵੇਂ ਉਹ ਮਹਾਪੁਰਸ਼ ਕਹਾਉਂਦੇ ਨੇ, ਭਾਵੇਂ ਉਹ ਰਿਸ਼ੀ ਮੁਨੀ ਕਹਿੰਦੇ ਨੇ ਲੋਕ ਉਹਨਾਂ ਨੂੰ, ਪਰ ਅਲਪ ਬੁੱਧੀ ਵਾਲੇ ਸੀ ਉਹ। ਸਿਰਫ ਅਲਪ ਬੁੱਧੀ ਦਾ ਉਹਨਾਂ ਨੂੰ ਖਿਤਾਬ ਦਿੱਤਾ ਸੀਗੇ ਉਹ ਸ਼ਾਹ, ਸ਼ਾਹ ਦੂਸਰੇ ਨੂੰ ਗਿਆਨ ਦੇਣ ਵਾਲੇ, ਕਿਉਂਕਿ ਗਿਆਨੀਆਂ ਦਾ ਘਰ ਨਾਮ ਹੈ, ਧਨੇ ਸਾਡੇ ਕੋਲ ਨਾਮ ਗਾਣੇ ਚ ਉਤਸ਼ਾਹ ਲਫਜ਼ੇ ਚ ਆਇਆ।
ਬਿਨੋਦ ਦਾ ਕੀ ਭਾਵ ਹੈ ਫਿਰ?
ਬਿਨੋਦ ਉਹ ਹੈ ਜਿਹਦੇ ਮੋਹ ਦੇ ਵਿੱਚ, ਖੁਸ਼ੀ ਵਿੱਚ, ਮੋਹ ਦੀ ਖੁਸ਼ੀ ਵਿੱਚ ਅਸੀਂ ਭੁੱਲੀਏ ਸਭ ਕੁਝ, ਖੋਜੀਏ ਰਸਤਾ ਹੀ ਭੁੱਲ ਜਾਵੇ ਸਾਨੂੰ।
ਰੰਗ ਤਮਾਸ਼ੇ ਨਹੀਂ ਹੁੰਦੇ ਬਿਨੋਦ?
ਰੰਗ ਤਮਾਸ਼ੇ ਤਾਂ ਬਹੁਤੇ ਜ਼ਿਆਦਾ ਲੋਕਾਂ ਦੇ ਵਿੱਚ ਵੀ ਹੋ ਸਕਦੇ ਨੇ ਨਾ, ਇੱਥੇ ਤਾਂ ਦੋ ਘਰਦਿਆਂ ਦੇ ਵਿੱਚ ਜ਼ਿਆਦਾ ਅਸੀਂ ਬੈਠ ਕੇ ਖੇਡਦੇ ਆ ਨਿਆਣਿਆਂ ਨਾਲ, ਉਹਨੂੰ ਬਿਨੋਦ ਕਹਿੰਦੇ ਨੇ। ਜੇ ਨਾਲ ਬੱਚੇ ਦੇ ਲੈਵਲ ਤੇ ਬਣ ਕੇ ਅਸੀਂ ਖੇਡਦੇ ਆ ਨਾ, ਬੱਚਾ ਆਪ ਬੱਚਾ ਬਣ ਕੇ ਉਹਦੇ ਨਾਲ ਖੇਡਦੇ, ਉਹ ਬਿਨੋਦ ਹੈ।
ਇਹ ਜਿਹੜੀ ਗੱਲ ਰਚੰਤ ਆ ਰਹੀ ਹੈ ਨਾ, ਇਹ ਜਿਹੜਾ ਮਿਰਤ ਮੋਹੰਗ ਅਲਪ ਬੁੱਧੀ ਵਾਲਾ ਬੰਦਾ ਹੈ, ਬਨਿਤਾ ਬਿਨੋਦ ਤੇ ਸ਼ਾਹੰਗ ਦੇ ਵਿੱਚ ਰਚਿਆ ਹੋਇਆ?
ਨਹੀਂ 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 ਨਹੀਂ।
ਅੱਛਾ ਜੀ।
ਜਿਹੜਾ ਸ਼ਾਹ ਬਨਤਾ ਬਿਨੋਦ ਵਿੱਚ ਰਚਿਆ ਹੋਇਆ ਉਹਦੀ ਅਲਪ ਬੁੱਧੀ ਹੈ, ਐ ਲੈਣਾ।
ਅੱਛਾ, ਸ਼ਾਹ ਕੌਣ ਹੁੰਦਾ?
ਧਰਮ ਦਾ ਆਗੂ ਹੈ ਸ਼ਾਹ, ਸਿਰ ਸ਼ਾਹ ਪਾਤਸ਼ਾਹ ਗਿਆ, ਸ਼ਾਹ ਦੇ ਸਿਰ ਤੇ ਪਾਤਸ਼ਾਹ ਕੌਣ ਹੈ? ਗੁਰਮੁਖ। ਸ਼ਾਹ ਨੇ ਦੁਨੀਆਂ ਮੱਤਾਂ ਵਾਲੇ, ਮਨ ਮੱਤਾਂ ਵਾਲੇ ਸ਼ਾਹ ਨੇ, ਸਿਰ ਸ਼ਾਹ ਪਾਤਸ਼ਾਹ ਕੌਣ ਹੈ? ਗੁਰਮੁਖ। ਗੁਰਮਤ ਸਾਰੀਆਂ ਮੱਤਾਂ ਨੂੰ ਗਿਆਨ ਦੇ ਰਹੀ ਹੈ, ਇਹ ਪਾਤਸ਼ਾਹ ਹੈ, ਉਹ ਸ਼ਾਹ ਹੈ।
ਅੱਛਾ ਜੀ। ਵੀ ਜਿਹੜੇ ਅਲਪ ਬੁੱਧ ਵਾਲੇ ਹੈ ਉਹ ਸ਼ਾਹ ਹੈ, ਉਹ ਬਨਿਤਾ ਬਨੋਦ ਚ ਰਚੇ ਹੋਏ ਹੈ ਜੀ।
ਪੂਰੀ ਬੁੱਧ ਨਹੀਂ ਹੈ ਉਹਨਾਂ ਕੋਲ, ਬੁੱਧ ਪੂਰੀ ਨਹੀਂ ਹੈ ਉਹਨਾਂ ਕੋਲ, ਵਿਵੇਕ ਬੁੱਧੀ ਨਹੀਂ ਹੈ ਉਹਨਾਂ ਕੋਲ ਅਜੇ, ਆਹ ਕਹਿਣ ਦਾ ਮਤਲਬ ਹੈ।
ਠੀਕ ਹੈ ਜੀ।
ਪਰ ਬਣੀ ਫਿਰਦੇ ਨੇ ਬ੍ਰਹਮ ਗਿਆਨੀ, ਉਹ ਬਣੇ ਫਿਰਦੇ ਨੇ ਮਹਾਂਪੁਰਸ਼, ਉਹ ਕਹਾਉਂਦੇ ਨੇ ਆਪਣੇ ਆਪ ਨੂੰ ਸੰਤ, ਬਣੇ ਫਿਰਦੇ ਨੇ ਗੁਰੂ, ਉਹ ਆ ਗੱਲ ਕਹੀ ਹੋਈ ਹੈ।
ਠੀਕ ਹੈ ਜੀ। ਜੋਬਨ ਬਹਿਕਰਮ ਕਨਕ ਕੁੰਡਲ ਹੈ।
ਕਨਕ ਕੁੰਡਲ ਜਿਹੜੀਆਂ ਕੁੰਡਲਾਂ ਪਾਈਆਂ ਹੋਈਆਂ ਸੋਨੇ ਦੀਆਂ, ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾਊ। ਇਹ ਜਿਹੜਾ ਜੋਬਨ ਹੈ ਤੁਹਾਡਾ ਬਾਹਰ ਦਿਖਾਵਾ, ਇਹ ਤਾਂ ਸਮਝੋ ਬਹਿਕਰਮ ਹੈ, ਵਹਿੰਦਾ ਜਾ ਰਿਹਾ। ਉਹ ਜਿਵੇਂ ਆਇਆ ਸੀ ਨਾ ਕਟੰਤ, ਇਹ ਸਭ ਘਟ ਰਿਹਾ। ਇਹ ਨਾਸਵੰਤ ਹੈ, ਨਾਸ ਹੋਣ ਵਾਲਾ ਹੈ, ਤੇ ਨਾਸ ਵੱਲ ਨੂੰ ਜਾ ਰਿਹਾ ਬਹਿਕਰਮ।
ਜੋਬਨ ਬਹਿਕਰਮ ਕਨਿਕ ਕੁੰਡਲੇ ਬਚਿੱਤਰ ਮੰਦਿਰ ਸੋਭੰਤ ਬਸਤਰਾ।
ਬਚਿੱਤਰ ਮੰਦਿਰ ਸੋਭੰਤ ਬਸਤਰਾ, ਇਹ ਜਿਹੜੇ ਸੋਹਣੇ ਕੱਪੜੇ ਪਾਏ ਨੇ, ਇਹਨੇ ਮੰਦਿਰ ਬਣਾਏ ਨੇ, ਤੁਸੀਂ ਮੀਨਾਕਾਰੀਆਂ ਕਰਕੇ ਮੰਦਿਰ ਬਹੁਤ ਬਚਿੱਤਰ ਬਚਿੱਤਰ ਬਣਾਏ ਹੋਏ ਨੇ ਨਾ।
ਹਾਂਜੀ,
ਸੋਭੰਤ ਬਸਤਰਾ, ਬੜੀ ਸੋਹਣੇ ਕੱਪੜੇ ਪਾਏ ਨੇ ਸਜਾਵਟੀ, ਇਹ ਸਭ ਨਾਸਵੰਤ ਨੇ।
ਠੀਕ ਹੈ ਜੀ। ਇਤਿਆਂ ਆਇਆ ਵਿਆਪਤੰ,
ਅੱਤ ਦੀ ਮਾਇਆ ਵਿਆਪੀ ਹੋਈ ਹੈ, ਇਹਦਾ ਮਤਲਬ ਹੈ ਅਤਿਅੰਤ ਮਾਇਆ ਨਾਲ ਤੋਂ ਜੁੜਿਆ ਹੋਇਆ। ਬਹੁਤ ਜ਼ਿਆਦਾ ਅਸਰ ਹੈ ਮਾਇਆ ਦਾ, ਇਹਦਾ ਮਤਲਬ ਤੇਰੇ ਤੇ ਧਿਆਨਕ ਅਸਰ ਹੈ ਮਾਇਆ ਦਾ।
ਠੀਕ ਹੈ ਜੀ। ਇਹ ਅਚੁੱਤ ਸ਼ਰਨ ਸੰਤ ਨਾਨਕ ਤੇ ਭਗਵਾਨੇ ਨਮੈ ਹੈ।
ਇਹ ਅਚੁੱਤ, ਇਹ ਨਿਰੰਕਾਰ, ਸੰਤਾਂ ਨੂੰ ਸ਼ਰਨ ਦੇਣ ਵਾਲੇ, ਸੰਤਾਂ ਦੀ ਰੱਖਿਆ ਕਰਨ ਵਾਲੇ, ਨਾਨਕ ਕਹਿੰਦਾ ਭੋ ਭਗਵਾਨੇ, ਸਾਰੀ ਪ੍ਰਿਥਵੀ ਦਾ ਤੂੰ ਭਗਵਾਨ ਹੈ, ਤੈਨੂੰ ਨਮਸਕਾਰ।
ਅੱਛਾ ਜੀ। ਆਪਣੇ ਮੂਲ ਨੂੰ ਕਿਹਾ ਜੀ, ਇਹ ਅਚੁੱਤ ਸ਼ਰਨ ਸੰਤ ਨਾਨਕ
ਨੂੰ ਕਿਹਾ। ਇੱਕ ਜਦ ਇੱਕ ਹੈ, ਜਦ ਅਚੁੱਤ ਹੁੰਦਾ ਹੈ, ਇੱਕ ਦੀ ਉਹ ਗੱਲ ਕਰ ਲਈ ਹੈ ਗੁਰਬਾਣੀ ਸਾਰੀ, ਇਹ ਕੂੜ ਬ੍ਰਹਮ ਹੀ ਹੈ ਸਾਰਾ ਸੱਚਖੰਡ ਚ, ਉਹ ਬਾਕੀ ਹੁਕਮ ਤਾਂ ਉਹਨਾਂ ਦਾ, ਉਹਨਾਂ ਦੀ ਇੱਛਾ ਸਾਰਿਆਂ ਦੀ ਇੱਕੋ ਹੀ ਹੈ।
ਤੇ ਇੱਥੇ ਤਾਂ ਲਿਖਿਆ ਹੋਇਆ ਨਾ ਵੀ ਸੰਤ ਸ਼ਰਨ ਨਾਨਕ, ਨਾਨਕ ਉਹ ਸੰਤ ਦੀ ਸ਼ਰਨ ਆਇਆ ਹੋਇਆ ਜੀ।
ਨਹੀਂ ਨਹੀਂ, ਇਹ ਅਚੁੱਤ ਸ਼ਰਨ ਸੰਤ, ਤੂੰ ਸੰਤਾਂ ਨੂੰ ਸ਼ਰਨ ਦੇਣ ਵਾਲਾ, ਸੰਤ ਤੇਰੀ ਸ਼ਰਨ ਦੇ, ਨਾਨਕ ਤੈਨੂੰ ਨਮਸਕਾਰ ਕਰਦਾ, ਨਾਨਕ ਨਮਸਕਾਰ ਦਾ, ਤੂੰ ਭੋ ਦਾ ਸਾਰੀ ਧਰਤੀ ਦਾ ਭਗਵਾਨ ਹੈ, ਨਾਨਕ ਤੈਨੂੰ ਨਮਸਕਾਰ ਕਰਦਾ, ਸੰਤ ਤੇਰੀ ਓ ਸ਼ਰਨ ਲੈਂਦੇ
ਨੇ। ਪਰ ਇਹ ਗੱਲ ਤਾਂ ਆਪਣੇ ਮੂਲ ਦੀ ਹੋ ਰਹੀ ਹੈ ਨਾ ਜੀ।
ਹਾਂ ਹਾਂ, ਆਪਣੇ ਮੂਲ ਦੀ ਹੋ ਰਹੀ ਹੈ, ਹੋਰ ਕੀ ਹੋ ਰਹੀ ਹੈ।
ਠੀਕ ਹੈ ਜੀ। ਤੇ ਨਾਨਕ ਨੇ ਵੀ ਉਸੇ ਮੂਲ ਦੀ ਸ਼ਰਨ ਲਈ ਹੈ ਤੇ ਉਹਨੂੰ ਨਮਸਕਾਰ ਕਰਦੇ ਆ ਜੀ।
ਸੰਤ ਨੂੰ ਇਹ ਸ਼ਰਨ ਕਹਿ ਰਿਹਾ, ਨਾਨਕ ਵਿੱਚੇ ਆ ਗਿਆ ਸੰਤ ਦੇ।
ਠੀਕ ਹੈ ਜੀ। ਇੱਥੇ 11ਵੇਂ ਸ਼ਲੋਕ ਦੀ ਸਮਾਪਤੀ ਹੈ ਜੀ।